ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ। ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ। ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਹਰ। ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖੈ ਛੂਟੈ। ਹਮ ਨਿਰਗੁਣ ਲੇਹੋ ਉਬਾਰੀ। ਸਦਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲੇਹੋ ਇਹ ਬਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲੇਹੋ ਇਹ ਬਾਰੀ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ। ਗੁਰੂ ਦਰਬਾਰ ਵਿੱਚ ਹਾਜ਼ਰ ਹੋ ਰਿਹਾ ਹੈ ਆਦਰਯੋਗ ਗੁਰਮੁਖ ਪਿਆਰਿਓ, ਆਓ ਸਭ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰਦਿਆਂ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਐਸਾ ਸੁਣਿਆ ਸਤਿਕਾਰਯੋਗ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਜਿਸ ਵੇਲੇ ਕਦੇ ਦੀਵਾਨ ਲਗਾਉਂਦੇ ਸਨ ਨਾ, ਕੀਰਤਨ ਕਰਿਆ ਕਰਦੇ ਸਨ, ਅਤੇ ਕੀਰਤਨ ਕਰਦਿਆਂ ਗੁਰੂ ਦੀ ਗੱਲ ਸੁਣਾਉਂਦਿਆਂ ਵਿੱਚ ਵਿੱਚ ਆਖਿਆ ਕਰਦੇ ਸਨ, ਆਖੋ ਬਈ ਸਾਰੇ ਜਣੇ ਧੰਨ ਗੁਰੂ ਨਾਨਕ, ਅਤੇ ਸਾਰੀ ਸੰਗਤ ਆਖਦੀ ਸੀ। ਪਰ ਨਾਲ ਹੀ ਇੱਕ ਗੱਲ ਕਹਿ ਦਿਆ ਕਰਦੇ ਸਨ ਕਿ ਜਿਹੜਾ ਸਿੱਖ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਬੈਠਿਆਂ ਗੁਰੂ ਨਾਨਕ ਦੀ ਗੱਲ ਸੁਣਦਿਆਂ, ਗੁਰੂ ਨਾਨਕ ਦੀ ਬਾਣੀ ਸੁਣਦਿਆਂ ਵੀ ਧੰਨ ਗੁਰੂ ਨਾਨਕ ਨਾਣਾ ਆਖੇਗਾ, ਉਹ ਗੁਰੂ ਨਾਨਕ ਦਾ ਚੋਰ ਹੋਵੇਗਾ। ਸ਼ਰਧਾ ਅਤੇ ਪ੍ਰੇਮ ਵਿੱਚ ਐਸਾ ਆਖਦੇ ਸਨ। ਅਤੇ ਮੈਂ ਸੋਚਦਾ 300 ਸਾਲਾ ਸਾਜਨਾ ਦਿਵਸ ਮਨਾਉਂਦਿਆਂ ਹੋਇਆਂ, ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਹਾਜ਼ਰ ਹੁੰਦਿਆਂ, ਜੇ ਅਸੀਂ ਫਤਿਹ ਵੀ ਗੱਜ ਵੱਜ ਕੇ ਨਾਣਾ ਬੁਲਾਈਏ ਤਾਂ ਦੇਣਦਾਰ ਅਤੇ ਗੁਰਦੇ ਅਸੀਂ ਵੀ ਹੋਵਾਂਗੇ। ਇਸ ਲਈ ਬੇਨਤੀ ਕਰਦਾ, ਖੇਚਲ ਕਰੋ ਗੱਲਾਂ ਬਾਤਾਂ ਥੋੜ੍ਹੀ ਦੇਰ ਲਈ, ਅਸੀਂ ਆਪਣੇ ਮਨ ਤੋਂ ਦੂਰ ਕਰ ਦਈਏ, ਇਕਾਗਰਚਿਤ ਹੋ ਜਾਈਏ, ਅਤੇ ਇੱਕ ਵਾਰ ਫਿਰ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਿੱਖ ਦਾ ਜੀਵਨ ਸੇਵਾ ਵਾਲਾ ਜੀਵਨ ਹੈ। ਸਤਿਗੁਰੂ ਜੀ ਨੇ ਗੁਰਮਤਿ ਵਿੱਚ ਵਾਰ ਵਾਰ ਸੇਵਾ ਦੀ ਭਾਵਨਾ, ਸੇਵਾ ਦੀ ਗੱਲ ਬੜੀ ਦ੍ਰਿੜਤਾ ਨਾਲ ਆਖੀ, ਬੜੀ ਦ੍ਰਿੜਤਾ ਨਾਲ। ਬਲਕਿ ਸਤਿਗੁਰੂ ਪਾਤਸ਼ਾਹ ਇਸ ਤਰ੍ਹਾਂ ਕਹਿੰਦੇ ਨੇ, ਹਸਤੀ ਸਿਰ ਜਿਉਂ ਅੰਕੁਸ਼ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਊ ਵੀ ਸੇਵ ਕਰੇ। ਸੇਵਾ ਇਸ ਤਰ੍ਹਾਂ ਕਰਨੀ ਹੈ, ਜਿਵੇਂ ਹਸਤੀ ਆਖਦੇ ਨੇ ਹਾਥੀ ਨੂੰ, ਅੰਕਸ਼ ਆਖਦੇ ਨੇ ਕੁੰਡੇ ਨੂੰ, ਜਿਸ ਕੁੰਡੇ ਦੇ ਨਾਲ ਹਾਥੀ ਨੂੰ ਚਲਾਇਆ ਜਾਂਦਾ ਹੈ। ਜਿਵੇਂ ਹਰੇਕ ਹਾਥੀ ਉਸ ਕੁੰਡੇ ਦੇ ਇਸ਼ਾਰੇ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਸਾਰੀ ਜ਼ਿੰਦਗੀ ਕਦੇ ਇਹ ਨਹੀਂ ਆਖਦਾ ਕਿ ਮੈਂ ਇਸ ਕੁੰਡੇ ਦਾ ਇਸ਼ਾਰਾ ਨਹੀਂ ਮੰਨਦਾ, ਨਹੀਂ, ਬਲਕਿ ਸਿਰ ਸੁੱਟ ਕੇ ਮੰਨਦਾ ਰਹਿੰਦਾ ਹੈ ਅਤੇ ਉਵੇਂ ਹੀ ਚੱਲਦਾ ਜਿਵੇਂ ਇਸ਼ਾਰਾ ਹੁੰਦਾ। ਸਤਿਗੁਰੂ ਅਗਲੀ ਉਦਾਹਰਣ ਦਿੰਦੇ ਨੇ, ਅਹਿਰਨ ਉਸ ਲੋਹੇ ਦੇ ਟੁਕੜੇ ਨੂੰ ਆਖੀਦਾ ਜਿਹੜਾ ਲੁਹਾਰ ਦੀ ਦੁਕਾਨ ਵਿੱਚ ਲੋਹੇ ਦਾ ਟੁਕੜਾ ਹੇਠਾਂ ਰੱਖ ਕੇ ਉਹਦੇ ਉੱਤੇ ਬਣਾਏ ਜਾਣ ਵਾਲੇ ਔਜ਼ਾਰ ਨੂੰ ਉੱਤੋਂ ਜ਼ੋਰ ਨਾਲ ਹਥੌੜੇ ਨਾਲ ਸੱਟਾਂ ਮਾਰੀਆਂ ਜਾਂਦੀਆਂ ਨੇ। ਜਿਹੜਾ ਹੇਠਾਂ ਪਿਆ ਹੋਇਆ ਲੋਹੇ ਦਾ ਟੁਕੜਾ ਉਹਨੂੰ ਅਹਿਰਨ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਰੋਜ਼ ਰੋਜ਼ ਹਜ਼ਾਰਾਂ ਹਜ਼ਾਰਾਂ ਸੱਟਾਂ ਉਸ ਅਹਿਰਨ ਦੇ ਟੁਕੜੇ ਉੱਤੇ ਪੈਂਦੀਆਂ ਨੇ, ਪਰ ਕਦੇ ਅਹਿਰਨ ਦੇ ਟੁਕੜੇ ਨੇ ਆਖਿਆ ਕਿ ਬਸ ਹੁਣ ਹੋਰ ਸੱਟਾਂ ਖਾਣ ਦੀ ਹਿੰਮਤ ਨਹੀਂ ਰਹੀ, ਬਸ ਸੱਟਾਂ ਬੰਦ ਕਰ ਦਿਓ? ਨਹੀਂ, ਸੱਟਾਂ ਬੜੀਆਂ ਪੈਂਦੀਆਂ ਨੇ, ਪਰ ਇਸ ਦੇ ਬਾਵਜੂਦ ਬਿਨਾਂ ਕਿਸੇ ਹੀਲ ਹੁੱਜਤ ਤੋਂ, ਬਿਨਾਂ ਕਿਸੇ ਇਨਕਾਰ ਤੋਂ ਅਹਿਰਨ ਲਗਾਤਾਰ ਉੱਥੇ ਪਈ ਹੋਈ ਸੱਟਾਂ ਖਾਂਦੀ ਰਹਿੰਦੀ ਹੈ। ਮਹਾਰਾਜ ਕਹਿੰਦੇ ਨੇ ਕੁਝ ਤੇ ਉਪਦੇਸ਼ ਲੈ, ਇਹਨਾਂ ਛਾਇਆਂ ਤੋਂ ਕੁਝ ਤੇ ਸਮਝ, ਸਿਆਣੇ ਬੰਦੇ ਵਾਸਤੇ ਇਸ਼ਾਰਾ ਹੀ ਬਹੁਤ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਹਸਤੀ ਸਿਰ ਜਿਉਂ ਅੰਕਸ਼ ਹੈ ਅਹਿਰਨ ਜਿਉਂ ਸਿਰ ਦੇ, ਚਾਹੀਦਾ ਇਹ ਆ ਮਨ ਤਨ ਆ ਗਏ ਰੱਖ ਕੇ ਉਹ ਵੀ ਮੈਨੇ ਸਾਵਧਾਨ ਹੋ ਕੇ ਬੜਾ ਅਟੈਂਟਿਵਲੀ ਬੜੇ ਧਿਆਨ ਨਾਲ ਮਨ ਤਨ ਆ ਗਏ ਰੱਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਸੱਚੇ ਪਾਤਸ਼ਾਹ ਮਹਾਰਾਜ ਬਾਰ ਬਾਰ ਇਹ ਗੱਲ ਆਖਦੇ ਨੇ। ਇਸੇ ਲਈ ਮਹਾਰਾਜ ਜੀ ਨੇ ਫਿਰ ਇਸ ਗੱਲ ਨੂੰ ਹੋਰ ਅੱਗੇ ਪਹੁੰਚਾਇਆ ਅਤੇ ਮਹਾਰਾਜ ਕਹਿੰਦੇ ਨੇ ਜੇ ਕਿਤੇ ਸਾਰੇ ਤਪਾਂ ਵਿੱਚੋਂ, ਹਰੇਕ ਤਰ੍ਹਾਂ ਦੀ ਤਪੱਸਿਆ ਵਿੱਚੋਂ ਕੋਈ ਵੱਡੀ ਤਪੱਸਿਆ ਹੈ ਤਾਂ ਕੇਵਲ ਇੱਕੋ। ਤੂੰ ਕੋਈ ਹੋਰ ਤਪ ਕੀਤਾ ਕਿ ਨਹੀਂ ਕੀਤਾ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਕਹਿੰਦੇ ਇੱਕ ਕੰਮ ਜ਼ਰੂਰ ਕਰ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਸਾਰ ਮੈਨੇ ਸ੍ਰੇਸ਼ਟ ਚੁਣੀ ਹੋਈ ਵਿਸ਼ੇਸ਼। ਹਰੇਕ ਤਰ੍ਹਾਂ ਦੇ ਤਪ ਵਿੱਚੋਂ ਜੇ ਕੋਈ ਸ੍ਰੇਸ਼ਟ ਤਪ ਹੈ, ਜੇ ਕੋਈ ਸ੍ਰੇਸ਼ਟ ਤਪੱਸਿਆ ਹੈ ਤਾਂ ਉਹ ਤਪੱਸਿਆ ਗੁਰੂ ਕੀ ਸੇਵਾ, ਗੁਰੂ ਦੀ ਸੇਵਾ ਕਰ। ਸੇਵਾ ਅਤਿ ਉੱਤਮ ਹੈ, ਸੇਵਾ ਅਤਿ ਮਹਾਨ ਹੈ। ਫਿਰ ਮਹਾਰਾਜ ਕਹਿੰਦੇ ਸੇਵਾ ਵਿੱਚੋਂ ਮਿਲਦਾ ਕੀ ਹੈ? ਦਾਤਾਰ ਜੀ ਦੇ ਬੋਲ ਨੇ ਮੁਕਤ ਭੁਗਤ ਜੁਗਤ ਤੇਰੀ ਸੇਵਾ। ਮੇਰੇ ਪ੍ਰਭੂ ਜਦੋਂ ਤੇਰੀ ਸੇਵਾ ਕਰੀਏ, ਮੇਰੇ ਸਤਿਗੁਰੂ ਜਦੋਂ ਤੇਰੀ ਸੇਵਾ ਵਿੱਚ ਆ ਜਾਈਏ ਤਾਂ ਇਹ ਸਾਰਾ ਕੁਝ ਮਿਲ ਜਾਂਦਾ। ਕੀ ਭਲਾ, ਮੁਕਤੀ ਵੀ ਮਿਲ ਜਾਂਦੀ ਹੈ, ਭੁਗਤ ਭੁਗਤੀ ਭੋਗ ਦੁਨਿਆਵੀ ਪਦਾਰਥ ਮੇਰੇ ਗੁਰੂ ਇਹ ਵੀ ਮਿਲ ਜਾਂਦੇ ਨੇ, ਮੁਕਤੀ ਵੀ ਮਿਲਦੀ ਹੈ, ਦੁਨਿਆਵੀ ਭੋਗ ਦੁਨਿਆਵੀ ਪਦਾਰਥ ਵੀ ਮਿਲਦੇ ਨੇ, ਅਤੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਜੁਗਤੀ ਵੀ ਮਿਲ ਜਾਂਦੀ ਹੈ, ਜੀਵਨ ਜਿਉਣ ਦਾ ਠੀਕ ਰਸਤਾ ਵੀ ਪਤਾ ਲੱਗ ਜਾਂਦਾ ਹੈ। ਪਰ ਸਾਰਾ ਕੁਝ ਮਿਲਦਾ ਸਿਰਫ ਤੇਰੀ ਸੇਵਾ ਦੁਆਰਾ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਪਰ ਸਤਿਗੁਰੂ ਆਖਦੇ ਨੇ ਮੇਰੇ ਗੁਰੂ ਮੈਂ ਕਰਾਂ ਕਿ ਇਹ ਹਰੇਕ ਬੰਦੇ ਕੋਲੋਂ ਕੋਈ ਨਹੀਂ ਹੁੰਦੀ, ਕਰਦਾ ਸਿਰਫ ਉਹੀ ਹੈ ਜਿਹਦੇ ਉੱਤੇ ਤੂੰ ਆਪ ਕਿਰਪਾ ਕਰਦਾ ਹੈ, ਜਿਸ ਨੂੰ ਤੂੰ ਆਪ ਬਖਸ਼ਦਾ, ਵਰਨਾ ਹਰੇਕ ਨਹੀਂ ਕਰ ਸਕਦਾ। ਮਹਾਰਾਜ ਜੀ ਦੇ ਬਚਨ ਨੇ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਂ ਹੈ, ਜਿਹਦੇ ਕੋਲੋਂ ਤੂੰ ਆਪ ਸੇਵਾ ਕਰਵਾ ਲੈਣਾ। ਆਓ ਜ਼ਰਾ ਹਿਸਟੋਰੀਕਲ ਬੈਕਗਰਾਊਂਡ ਵਿਚਾਰੀਏ। ਸੰਨ 1532 ਵਿੱਚ 28 ਸਾਲ ਦੀ ਚੜ੍ਹਦੀ ਜਵਾਨੀ ਦੀ ਉਮਰ ਵਿੱਚ ਭਾਈ ਸਾਹਿਬ ਭਾਈ ਲਹਿਣਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਪਹੁੰਚੇ ਪਹਿਲੀ ਵਾਰ। ਸੰਨ 1532 ਦੀ ਗੱਲ ਹੈ, ਗੁਰੂ ਦੀ ਹਜ਼ੂਰੀ ਵਿੱਚ ਰਹੇ ਅਤੇ ਗੁਰੂ ਦੀ ਹਜ਼ੂਰੀ ਵਿੱਚ ਰਹਿੰਦਿਆਂ ਜਦੋਂ 7 ਸਾਲ ਲੰਘੇ, ਸੰਨ 1539 ਵਿੱਚ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਨੇ ਇੱਕ ਦਿਹਾੜੇ ਉਸੇ ਭਾਈ ਲਹਿਣਾ ਸਾਹਿਬ ਨੂੰ ਆਖਿਆ ਜਿਨ੍ਹਾਂ ਦੀ ਉਮਰ ਉਸ ਵੇਲੇ ਮਸਾਂ 35 ਸਾਲ ਸੀ। ਕਹਿਣ ਲੱਗੇ ਲਹਿਣਾ ਜੀ, ਅੱਜ ਨਾ ਤੁਹਾਡੇ ਅਤੇ ਮੇਰੇ ਵਿੱਚ ਫਰਕ ਨਹੀਂ ਰਹਿ ਗਿਆ, ਤੁਸੀਂ ਅਤੇ ਮੈਂ ਇੱਕ ਰੂਪ ਹੋ ਗਏ, ਤੁਸੀਂ ਮੇਰੀ ਸਾਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ, ਜਾਂ ਇਸ ਤਰ੍ਹਾਂ ਆਖੋ ਹੁਣ ਤੁਸੀਂ ਇਸ ਯੋਗ ਹੋ ਗਏ ਹੋ ਮੈਂ ਵੀ ਸੋਚ ਰਿਹਾ ਸਾਂ ਕਿ ਮੈਂ ਆਪਣੀ ਸਾਰੀ ਵਿੱਦਿਆ, ਮੈਂ ਆਪਣਾ ਸਾਰਾ ਕੁਝ, ਮੈਂ ਇਹ ਮਹਾਨ ਸਿਧਾਂਤ, ਸ਼ਬਦ ਗੁਰੂ ਵਾਲੀ ਸਾਰੀ ਗੱਲ, ਮਹਾਨ ਗੁਰਮਤਿ ਕਿਸ ਦੇ ਹਿਰਦੇ ਵਿੱਚ ਟਿਕਾਵਾਂ? ਲੱਭ ਰਿਹਾ ਸਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਇਸ ਯੋਗ ਹੋ ਨਿਬੜੇ ਹੋ ਕਿ ਤੁਸੀਂ ਮੇਰੀ ਥਾਂ 'ਤੇ ਬੈਠ ਸਕੋ। ਸਿਰਫ 7 ਸਾਲ ਲੰਘੇ ਅਤੇ ਸਿੱਖ ਇਤਿਹਾਸ ਦੀ ਗਾਥਾ ਬੜੀ ਪ੍ਰਸਿੱਧ ਹੈ, ਭਾਈ ਲਹਿਣਾ ਸਾਹਿਬ ਉੱਤੇ ਮਹਾਰਾਜ ਗੁਰੂ ਨਾਨਕ ਏਡੇ ਪ੍ਰਸੰਨ ਕਿਉਂ ਹੋਏ? ਕਿਉਂ? ਥੋੜ੍ਹਾ ਹੋਰ ਜ਼ਰਾ ਇੱਕ ਵਾਰ ਦੁਬਾਰਾ ਵੇਖ ਲਈਏ। ਕਹਿੰਦੇ ਸਭ ਤੋਂ ਪਹਿਲੇ ਦਿਹਾੜੇ ਜਿਸ ਵੇਲੇ ਬਾਬਾ ਲਹਿਣਾ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਨੂੰ ਮਿਲਣ ਆਇਆ ਨਾ, ਅਤੇ ਉਸ ਦਿਹਾੜੇ ਪਛਾਣਦੇ ਵੀ ਨਹੀਂ ਸਨ। ਇਹ ਹਕੀਕਤ ਹੈ, ਇਤਿਹਾਸਕ ਵਾਰਤ ਹੈ। ਭਾਈ ਲਹਿਣਾ ਸਾਹਿਬ ਘੋੜੇ 'ਤੇ ਚੜ੍ਹੇ ਹੋਏ ਕਰਤਾਰਪੁਰ ਵਿਖੇ ਪਹੁੰਚੇ, ਸੁਭਾਵਕ ਅੱਗੋਂ ਆਉਂਦਿਆਂ ਹੀ ਮਹਾਰਾਜ ਗੁਰੂ ਨਾਨਕ ਮਿਲ ਪਏ, ਅਤੇ ਗੁਰੂ ਨਾਨਕ ਦੇ ਕੱਪੜੇ ਬੜੇ ਸਾਧ ਮੁਰਾਦੇ ਸਨ। ਹੁਣ ਸਵਾਲ ਪੈਦਾ ਹੁੰਦਾ, ਆਖਰ ਗੁਰੂ ਨਾਨਕ ਕੋਈ ਮਾਮੂਲੀ ਵਿਅਕਤੀ ਨਹੀਂ ਸਨ? ਗੁਰੂ ਨਾਨਕ ਸੱਚਮੁੱਚ ਜਗਤ ਗੁਰੂ ਸਨ, ਸਾਰੀ ਦੁਨੀਆ ਜਿਸ ਦੇ ਚਰਨਾਂ 'ਤੇ ਝੁਕਦੀ ਹੈ। ਕਮਾਲ ਦੀ ਗੱਲ ਹੈ, ਬਾਬਾ ਲਹਿਣਾ ਸਾਹਿਬ ਗੁਰੂ ਨਾਨਕ ਨੂੰ ਪਛਾਣ ਕਿਉਂ ਨਾ ਸਕੇ? ਕਿਉਂ? ਮੈਂ ਸੋਚਦਾ ਜੇ ਕਿਤੇ ਅੱਜ ਦੇ ਕਿਸੇ ਸੰਤ ਵਾਂਗ ਗੋਲ ਪੋਚਵੀਂ ਪੱਗ ਬੰਨ੍ਹੀ ਹੁੰਦੀ, ਲੰਮਾ ਸਾਰਾ ਕੁੜਤਾ ਪਾਇਆ ਹੁੰਦਾ, 10-15 ਚੇਲੇ ਨਾਲ ਹੁੰਦੇ, 2-4 ਨੇ ਡਾਂਗਾਂ ਚੁੱਕੀਆਂ ਹੁੰਦੀਆਂ ਨਾਲ ਸੰਤ ਹੋਰਾਂ ਦੀ ਸੇਵਾ ਕਰਨ ਲਈ, ਅਤੇ ਸੰਤ ਹੋਰਾਂ ਨੇ ਪਜਾਮਾ ਪਹਿਨਣ ਦੀ ਲੋੜ ਨਾ ਸਮਝੀ ਹੁੰਦੀ, ਅਤੇ ਲਾਜ਼ਮੀ ਤੌਰ 'ਤੇ ਦੂਰੋਂ ਪਛਾਣ ਹੋ ਜਾਣੀ ਸੀ, ਤਾਂ ਇੱਕ ਭੇਖ ਹੋ ਗਿਆ, ਦਿਸ ਪੈਣਾ ਸੀ। ਪਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਇਹਨਾਂ ਸਾਰੇ ਪਖੰਡਾਂ ਤੋਂ ਇੱਕਦਮ ਦੂਰ ਸਨ, ਇੱਕ ਮਾਮੂਲੀ ਕਿਸਾਨ ਵਰਗੇ ਕੱਪੜੇ। ਇਸੇ ਲਈ ਤਾਂ ਭਾਈ ਲਹਿਣਾ ਸਾਹਿਬ ਪਛਾਣ ਨਹੀਂ ਸਕੇ, ਨਾਲ ਕੋਈ ਤਾਮ ਝਾਮ ਨਹੀਂ, ਕੋਈ ਚੇਲਾ ਝਾਟੜਾ ਨਹੀਂ, ਸੱਚੇ ਪਾਤਸ਼ਾਹ ਗੁਰੂ ਨਾਨਕ ਖੁਦ ਤੁਰੇ ਆਉਂਦੇ ਨੇ। ਅਤੇ ਕਹਿੰਦੇ ਨੇ ਬਾਬਾ ਲਹਿਣਾ ਸਾਹਿਬ ਨੇ ਗੁਰੂ ਨਾਨਕ ਨੂੰ ਵੇਖਦਿਆਂ ਪੁੱਛਿਆ, ਕਹਿਣ ਲੱਗੇ, ਜ਼ਰਾ ਕਿਰਪਾ ਕਰਕੇ ਦੱਸੋਗੇ ਤਪਾ ਨਾਨਕ ਦਾ ਘਰ ਕਿੱਥੇ ਹੈ? ਲੋਕ ਉਸ ਵੇਲੇ ਤਪਾ ਆਖਦੇ ਸਨ ਆਮ ਤੌਰ 'ਤੇ। ਅਤੇ ਜਵਾਬ ਮਿਲਿਆ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਆਪ ਹੀ ਕਹਿਣ ਲੱਗੇ, ਪੁਰਖਾ ਆ, ਮੈਂ ਆਪ ਤੈਨੂੰ ਤਪਾ ਨਾਨਕ ਦੇ ਘਰ ਤੱਕ ਲੈ ਚੱਲਦਾ। ਕਹਿੰਦੇ ਨੇ ਘਰ ਤੱਕ ਪਹੁੰਚੇ, ਧਰਮਸ਼ਾਲਾ ਤੱਕ ਪਹੁੰਚੇ, ਅਤੇ ਮਹਾਰਾਜ ਗੁਰੂ ਨਾਨਕ ਦੇਵ ਕਹਿਣ ਲੱਗੇ, ਲੈਣਾ ਜੀ ਇਸ ਤਰ੍ਹਾਂ ਕਰੋ, ਪੁਰਖਾ ਜਾਓ ਸਾਹਮਣੇ ਘੋੜਾ ਬੰਨਿਓ ਅਤੇ ਹੱਥ ਪੈਰ ਸਾਫ ਕਰਕੇ ਸਾਹਮਣੇ ਕਮਰੇ ਵਿੱਚ ਆ ਜਾਇਓ, ਉੱਥੇ ਤੁਹਾਨੂੰ ਤਪਾ ਨਾਨਕ ਜੀ ਦੇ ਦਰਸ਼ਨ ਹੋ ਜਾਣਗੇ। ਕਹਿੰਦੇ ਜਿਸ ਵੇਲੇ ਭਾਈ ਲਹਿਣਾ ਸਾਹਿਬ ਸੱਚਮੁੱਚ ਘੋੜਾ ਬੰਨ ਕੇ ਹੱਥ ਪੈਰ ਧੋ ਕੇ ਉਸ ਕਮਰੇ ਤੱਕ ਪਹੁੰਚੇ, ਵੇਖ ਕੇ ਹੈਰਾਨ ਰਹਿ ਗਏ ਕਿ ਜਿਹੜਾ ਵਿਅਕਤੀ ਇੱਕ ਆਮ ਜਿਹੇ ਬੰਦੇ ਵਾਂਗ, ਇੱਕ ਮਾਮੂਲੀ ਵਿਅਕਤੀ ਵਾਂਗ ਮੇਰੇ ਘੋੜੇ ਦੀ ਵਾਗ ਫੜ ਕੇ ਲਿਆਇਆ ਹੈ, ਕੋਈ ਖੁਦ ਤਾਂ ਗੁਰੂ ਨਾਨਕ ਦੇ ਤਖਤ ਉੱਤੇ ਬੈਠਾ ਹੋਇਆ ਹੈ। ਕਹਿੰਦੇ ਨੇ ਧਾ ਕੇ ਡਿੱਗੇ ਗੁਰੂ ਨਾਨਕ ਦੇ ਚਰਨਾਂ 'ਤੇ, ਅਤੇ ਅੱਖਾਂ ਵਿੱਚੋਂ ਅਥਰੂ ਵਹਾਉਂਦਿਆਂ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮੈਨੂੰ ਖਿਮਾ ਕਰ ਦਿਓ, ਸੱਚੇ ਪਾਤਸ਼ਾਹ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ। ਮਹਾਰਾਜ ਅਦਬ ਇਹ ਗੱਲ ਆਖਦਾ, ਸਤਿਕਾਰ ਇਹ ਗੱਲ ਕਹਿੰਦਾ ਕਿ ਜਦੋਂ ਕਿਸੇ ਨੂੰ ਮਿਲਣ ਜਾਣਾ ਹੋਵੇ ਨੀਵਾਂ ਹੋ ਕੇ ਜਾਣਾ ਚਾਹੀਦਾ, ਪਰ ਸੱਚੇ ਪਾਤਸ਼ਾਹ ਅਣਜਾਣਪੁਣੇ 'ਚ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ, ਮੈਂ ਘੋੜੇ 'ਤੇ ਚੜਿਆ ਆਇਆ, ਸੱਚੇ ਪਾਤਸ਼ਾਹ ਤੁਸੀਂ ਪੈਦਲ ਚੱਲਦੇ ਰਹੇ ਅਤੇ ਉਹ ਵੀ ਮੇਰੇ ਘੋੜੇ ਦੀ ਵਾਗ ਫੜ ਕੇ, ਮੈਨੂੰ ਇਸ ਗੱਲ ਲਈ ਖਿਮਾ ਕਰ ਦਿਓ। ਕਹਿੰਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੰਨੀ ਗੱਲ ਹੀ ਆਖੀ, ਲੈਣਿਆ ਘਬਰਾ ਨਾ, ਤੇਰਾ ਨਾਮ ਲੈਣਾ ਹੈ ਨਾ, ਅਤੇ ਜਿਹੜੇ ਲੈਣ ਵਾਲੇ ਲੋਕ ਨੇ ਉਹ ਸਦਾ ਘੋੜਿਆਂ 'ਤੇ ਚੜ੍ਹ ਕੇ ਹੀ ਆਉਂਦੇ ਹੁੰਦੇ ਨੇ, ਅਤੇ ਜਿਹੜੇ ਦੇਣ ਵਾਲੇ ਲੋਕ ਨੇ ਉਹਨਾਂ ਨੂੰ ਨਿਮਰਤਾ ਵਿੱਚ ਰਹਿ ਕੇ ਹੀ ਦੇਣਾ ਚਾਹੀਦਾ। ਇਹਦਾ ਮਤਲਬ ਇੱਕ ਗੱਲ 'ਤੇ ਬਿਲਕੁਲ ਸਪਸ਼ਟ ਸੀ ਕਿ ਉਸ ਪਹਿਲੇ ਦਿਹਾੜੇ ਗੁਰੂ ਨਾਨਕ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਲਹਿਣਾ ਸਾਹਿਬ ਨੇ ਮੇਰੇ ਤੋਂ ਬਾਅਦ ਵਾਰਸ ਬਣਨਾ, ਜਾਣਦੇ ਤਾਂ ਨੇ ਪਰ ਇਸ ਦੇ ਬਾਵਜੂਦ ਪਰਖ ਕਰਦੇ ਨੇ। ਇਹ ਨਹੀਂ ਕਿ ਗੁਰੂ ਨਾਨਕ ਨੇ ਐਵੇਂ ਹੀ ਕਿਸੇ ਨੂੰ ਪਕੜ ਕੇ ਆਪਣੀ ਥਾਂ ਉੱਤੇ ਟਿਕਾ ਦਿੱਤਾ ਹੋਵੇ, ਨਹੀਂ ਨਹੀਂ, ਬਾਕਾਇਦਾ ਪਰਖ ਹੋਈ, ਅਤੇ ਪਰਖ ਵੀ ਕੈਸੀ, ਗੱਲ ਲੰਬੇਰੀ ਨਾ ਹੋ ਜਾਏ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਪ੍ਰਸੰਨ ਹੁੰਦੇ ਨੇ ਭਾਈ ਸਾਹਿਬ ਭਾਈ ਲਹਿਣਾ ਸਾਹਿਬ ਉੱਤੇ ਸਿਰਫ ਇੱਕੋ ਗੱਲਾਂ। ਕਹਿੰਦੇ ਨੇ ਭਾਈ ਲਹਿਣਾ ਸਾਹਿਬ ਜਿਸ ਵੇਲੇ ਮਹਾਰਾਜ ਗੁਰੂ ਨਾਨਕ ਦੇ ਚਰਨਾਂ ਵਿੱਚ ਰਹੇ ਕੁਝ ਦਿਨ, ਅਤੇ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮੇਰਾ ਮਨ ਨਹੀਂ ਕਰਦਾ ਹੁਣ ਕਿਤੇ ਜਾਣ 'ਤੇ, ਕਿਰਪਾ ਕਰੋ ਆਪਣਾ ਸਿੱਖ ਬਣਾ ਲਓ। ਅਤੇ ਇਤਿਹਾਸਿਕ ਵਾਰਤਾ ਤਾਂ ਇਹੀ ਹੈ ਨਾ। ਗੁਰੂ ਨਾਨਕ ਨੇ ਆਖਿਆ ਲੈਣਿਆ ਪੁਰਖਾ ਜੇ ਸਿੱਖ ਬਣਨਾ ਹੀ ਨਾ ਤਾਂ ਸਭ ਤੋਂ ਪਹਿਲਾਂ ਫਿਰ ਸੇਵਾ ਕਰਨੀ ਪਾਏਗੀ। ਔਰ ਭਾਈ ਲਹਿਣਾ ਸਾਹਿਬ ਨੇ ਸੇਵਾ ਕੀਤੀ। ਵਕਤ ਬਦਲਿਆ। ਇੱਕ ਦਿਹਾੜੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਣਾਂ ਵਿੱਚ ਗੁਰੂ ਅਮਰਦਾਸ ਪਹੁੰਚੇ ਅਤੇ ਜਿਵੇਂ ਹੀ ਨਮਸਕਾਰ ਕਰਨ ਲੱਗੇ, ਮੱਥਾ ਟੇਕਣ ਲੱਗੇ ਨਾ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸ਼੍ਰੀ ਅਮਰਦਾਸ ਜੀ ਨੂੰ ਮੋਢਿਆਂ ਤੋਂ ਪਕੜਿਆ ਅਤੇ ਪਕੜ ਕੇ ਕਹਿਣ ਲੱਗੇ ਤੁਹਾਨੂੰ ਮੱਥਾ ਟੇਕਣ ਦੀ ਲੋੜ ਨਹੀਂ, ਆਓ ਆਪਾਂ ਗਲੇ ਮਿਲਦੇ ਹਾਂ। ਆਖਿਰ ਰਿਸ਼ਤੇਦਾਰ ਸਨ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੁੜਮ ਲੱਗਦੇ ਸਨ ਰਿਸ਼ਤੇਦਾਰੀ ਵਿੱਚ। ਗੁਰੂ ਅੰਗਦ ਦੇਵ ਮਹਾਰਾਜ ਦੀ ਬੇਟੀ ਗੁਰੂ ਅਮਰਦਾਸ ਦੇ ਭਤੀਜੇ ਨਾਲ ਵਿਆਹੀ ਹੋਈ ਸੀ ਅਤੇ ਇਸ ਢੰਗ ਨਾਲ ਕੁੜਮ ਸਨ। ਪਰ ਗੁਰੂ ਅਮਰਦਾਸ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਅੱਜ ਨਾ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਮਹਾਰਾਜ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਇੱਕ ਇੱਛਾ ਲੈ ਕੇ ਆਇਆ, ਤੁਸੀਂ ਇੱਕ ਕਿਰਪਾ ਕਰੋ, ਸੱਚੇ ਪਾਤਸ਼ਾਹ ਮੈਨੂੰ ਨਾ ਆਪਣਾ ਸਿੱਖ ਬਣਾ ਲਓ। ਗੁਰਮੁਖੋ, ਸੱਚ ਜਾਣਿਓ, ਇਹ ਸਾਰੀਆਂ ਗੱਲਾਂ ਬਾਰ ਬਾਰ ਪੜ੍ਹ ਕੇ ਮੇਰੇ ਮਨ ਵਿੱਚ ਇੱਕ ਵਿਚਾਰ ਜਾਗਦਾ ਹੈ। ਅਸੀਂ ਜਦੋਂ ਵੀ ਗੁਰੂ ਕੋਲ ਆਏ ਹਾਂ, ਖਿਮਾ ਕਰਿਓ, ਆਪੋ ਆਪਣੀ ਮੰਗ 'ਤੇ ਲੈ ਕੇ ਆਏ ਹਾਂ। ਹੋ ਸਕਦਾ ਕਿਸੇ ਨੂੰ ਦੇਹ ਅਰੋਗਤਾ ਚਾਹੀਦੀ ਹੋਵੇ, ਸੰਭਵ ਹੈ ਕਿਸੇ ਨੂੰ 4 ਟਕੇ ਚਾਹੀਦੇ ਹੋਣ, ਇਹ ਅਰਦਾਸ ਕਰਨ ਆਇਆ ਹੋਵੇ ਮਹਾਰਾਜ ਮਾਇਆ ਬਹੁਤ ਸਾਰੀ ਮਿਲ ਜਾਏ। ਹੋ ਸਕਦਾ ਕਿਸੇ ਨੂੰ ਦੁਨਿਆਵੀ ਸ਼ੋਹਰਤ ਚਾਹੀਦੀ ਹੋਵੇ ਅਤੇ ਇਹ ਅਰਦਾਸ ਕਰਨ ਆਇਆ ਹੋਵੇ ਬਾਬਾ ਇੱਜ਼ਤ ਬਹੁਤੀ ਦੇ। ਹੋ ਸਕਦਾ ਕੋਈ ਹੋਰ ਦੁਨਿਆਵੀ ਕਾਰਜਾਂ ਲਈ ਆਇਆ ਹੋਵੇ, ਸੰਭਵ ਹੈ ਜੇ ਹੋਰ ਕੁਝ ਨਹੀਂ ਤਾਂ ਕੋਈ ਸਿਰਫ ਇਸ ਲਈ ਆਇਆ ਹੋਵੇ ਮਹਾਰਾਜ ਕਿਰਪਾ ਕਰਕੇ ਮੈਨੂੰ ਸੁੱਖ ਸ਼ਾਂਤੀ ਦੇ, ਮਾਨਸਿਕ ਸ਼ਾਂਤੀ ਲਈ ਆਇਆ ਹੋਵੇ। ਪਰ ਮੈਨੂੰ ਜਾਪਦਾ ਨਹੀਂ ਕਿ ਸ਼ਾਇਦ ਕਿਸੇ ਨੇ ਪ੍ਰੇਮ ਨਾਲ ਇਹ ਵੀ ਅਰਦਾਸ ਕੀਤੀ ਹੋਵੇ, ਸੱਚੇ ਪਾਤਸ਼ਾਹ ਅੱਜ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਜੇ ਬੜਾ ਤਰੁੱਠਿਆ ਤਾਂ ਕਿਰਪਾ ਕਰਕੇ ਮੇਰੀ ਝੋਲੀ ਵਿੱਚ ਸਿੱਖੀ ਦੀ ਦਾਤ ਪਾ ਦੇ। ਮੰਗਿਆ ਸੀ, ਹੋਰ ਤਾਂ ਸਾਰਾ ਕੁਝ ਮੰਗਿਆ। ਖਿਮਾ ਕਰਿਓ ਇਸ ਗੱਲ ਲਈ, ਸੁਭਾਵਕ ਹੀ ਮੈਨੂੰ ਇੱਕ ਗੱਲ ਹੋਰ ਯਾਦ ਵਿੱਚੋਂ ਆ ਗਈ। ਕਹਿੰਦੇ ਨੇ ਮਹਾਤਮਾ ਬੁੱਧ ਇੱਕ ਵਾਰ ਇੱਕ ਪਿੰਡ ਵਿੱਚ ਪਹੁੰਚੇ ਅਤੇ ਉਹਨਾਂ ਦੇ ਪਾਸ ਇੱਕ ਬੰਦਾ ਆਇਆ ਅਤੇ ਆ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਆਖਦੇ ਹੋ ਬਈ ਸਾਰੀ ਦੁਨੀਆ ਨੂੰ ਮੁਕਤੀ ਮਿਲ ਸਕਦੀ ਹੈ। ਮਹਾਤਮਾ ਬੁੱਧ ਕਹਿਣ ਲੱਗੇ, ਹਾਂ ਮਿਲ ਸਕਦੀ। ਬੰਦਾ ਕਹਿਣ ਲੱਗਾ, ਫਿਰ ਮਿਲਦੀ ਕਿਉਂ ਨਹੀਂ ਜੇ ਸਾਰੀ ਦੁਨੀਆ ਨੂੰ ਮੁਕਤੀ ਮਿਲ ਸਕਦੀ ਹੈ? ਹਰੇਕ ਆਉਣ ਵਾਲਾ ਬੰਦਾ ਮੁਕਤ ਹੋ ਸਕਦਾ ਅਤੇ ਫਿਰ ਸਾਰੇ ਜਣੇ ਮੁਕਤ ਹੁੰਦੇ ਕਿਉਂ ਨਹੀਂ? ਮਹਾਤਮਾ ਬੁੱਧ ਕਹਿਣ ਲੱਗੇ, ਇਸ ਤਰ੍ਹਾਂ ਕਰਦੇ ਹਾਂ, ਮੈਂ ਤੇਰੇ ਸਵਾਲ ਦਾ ਜਵਾਬ ਸੋਚਦਾ ਅਤੇ ਤੂੰ ਇੱਕ ਕੰਮ ਕਰ, ਜ਼ਰਾ ਇਹ ਸਾਹਮਣੇ ਪਿੰਡ ਵਿੱਚ ਜਾ, ਉਹਨਾਂ ਨੂੰ ਜਾ ਕੇ ਸੁਨੇਹਾ ਦੇ ਕਿ ਬਾਹਰ ਮਹਾਤਮਾ ਬੁੱਧ ਆਏ ਨੇ ਅਤੇ ਉਹਨਾਂ ਨੇ ਇਹ ਗੱਲ ਆਖੀ ਹੈ, ਜੋ ਕੁਝ ਆ ਕੇ ਮੰਗੋਗੇ ਮਿਲ ਜਾਏਗਾ, ਤੂੰ ਸਾਰਿਆਂ ਦੀ ਲਿਸਟ ਬਣਾ ਕੇ ਲਿਆ, ਮੈਂ ਉਦੋਂ ਤੱਕ ਸੋਚਦਾ ਬਈ ਤੇਰੀ ਗੱਲ ਦਾ ਜਵਾਬ ਕੀ ਹੋਵੇ, ਜਾ ਜ਼ਰਾ ਇਹਨਾਂ ਕੰਮ ਕਰਕੇ। ਕਹਿੰਦੇ ਨੇ ਬੰਦਾ ਗਿਆ ਅਤੇ ਕੁਝ ਘੰਟਿਆਂ ਬਾਅਦ ਜਿਸ ਵੇਲੇ ਵਾਪਸ ਪਹੁੰਚਿਆ ਨਾ, ਮਹਾਤਮਾ ਬੁੱਧ ਕਹਿਣ ਲੱਗੇ, ਸੁਣਾ ਬਈ ਇਹ ਸਾਰੀ ਲਿਸਟ। ਅਤੇ ਕਹਿਣ ਲੱਗਾ, ਜਿਹੜਾ ਇੱਕ ਨੰਬਰ ਘਰ ਵਾਲਾ ਹੈ ਉਹਦੇ ਕੋਲੋਂ ਜਿਸ ਵੇਲੇ ਮੈਂ ਉਹਨੂੰ ਜਾ ਕੇ ਆਖਿਆ ਕਿ ਮਹਾਤਮਾ ਬੁੱਧ ਆਇਆ ਨੇ, ਜੋ ਚਾਹੇ ਮਿਲ ਜਾਏਗਾ, ਦੱਸ ਕੀ ਚਾਹੀਦਾ, ਅਤੇ ਉਸਨੇ ਮੈਨੂੰ ਲਿਖਵਾਇਆ ਕਿ ਮੈਨੂੰ ਇੱਕ ਪੁੱਤਰ ਦੀ ਲੋੜ ਹੈ, ਔਲਾਦ ਮੇਰੇ ਪਾਸ ਹੈ ਨਹੀਂ, ਜੇ ਮਹਾਤਮਾ ਜੀ ਬੜੇ ਪ੍ਰਸੰਨ ਹੋਣ ਤਾਂ ਮੈਨੂੰ ਇੱਕ ਬੱਚੇ ਦੀ ਦਾਤ ਮਿਲ ਜਾਏ। ਕਹਿਣ ਲੱਗੇ ਅੱਗੇ, ਕਹਿਣ ਲੱਗਾ ਜੀ, 2 ਨੰਬਰ ਘਰ ਵਾਲੇ ਨੇ ਇਹ ਗੱਲ ਆਖੀ ਹੈ, ਮਾਇਆ ਥੋੜ੍ਹੀ ਜਿਹੀ ਚਾਹੀਦੀ ਹੈ, ਮਾਇਆ ਮਿਲ ਜਾਏ। ਮਹਾਤਮਾ ਬੁੱਧ ਕਹਿਣ ਲੱਗੇ ਅੱਗੇ, ਕਹਿਣ ਲੱਗੇ ਜੀ, 3 ਨੰਬਰ ਘਰ ਵਾਲੇ ਨੇ ਆਖਿਆ, ਵੱਡਾ ਅਹੁਦਾ ਚਾਹੀਦਾ। ਕਹਿਣ ਲੱਗੇ ਅੱਗੇ, ਅਤੇ ਜਵਾਬ ਮਿਲਿਆ ਜੀ, 4th ਨੰਬਰ ਜਿਹੜਾ ਘਰ ਹੈ ਉਹਨਾਂ ਲੋਕਾਂ ਨੇ ਆਖਿਆ ਕਿ ਸਾਨੂੰ ਮਾਨਸਿਕ ਸੁੱਖ ਸ਼ਾਂਤੀ ਚਾਹੀਦੀ, ਤੁਸੀਂ ਕਿਰਪਾ ਕਰੋ ਇਹ ਸਾਰਾ ਕੁਝ ਦਿਓ। ਮਹਾਤਮਾ ਬੁੱਧ ਕਹਿਣ ਲੱਗੇ, ਬਾਕੀ ਗੱਲਾਂ ਛੱਡ, ਸਿਰਫ ਇੰਨਾ ਵੇਖ ਕੇ ਇਸ ਸਾਰੀ ਲਿਸਟ ਵਿੱਚੋਂ ਕਿਸੇ ਨੇ ਮੁਕਤੀ ਵੀ ਮੰਗੀ ਹੈ? ਕਹਿਣ ਲੱਗਾ ਜੀ, ਮੁਕਤੀ ਤਾਂ ਕੋਈ ਨਹੀਂ ਮੰਗੀ। ਅਤੇ ਮਹਾਤਮਾ ਬੁੱਧ ਕਹਿਣ ਲੱਗੇ, ਬਸ ਇਹ ਗੱਲ ਤਾਂ ਮੈਂ ਕਹਿਣਾ, ਮੁਕਤੀ ਮਿਲ ਸਕਦੀ ਹੈ, ਸਾਰਿਆਂ ਨੂੰ ਹੀ ਮਿਲ ਸਕਦੀ ਹੈ, ਪਰ ਉਹਨੂੰ ਮਿਲੇਗੀ ਨਾ ਜਿਹੜਾ ਮੁਕਤੀ ਮੰਗੇਗਾ, ਜਿਹੜਾ ਮੁਕਤੀ ਮੰਗਣਾ ਹੀ ਨਹੀਂ ਚਾਹੁੰਦਾ, ਜਿਸ ਦੀ ਇੱਛਾ ਹੀ ਨਹੀਂ, ਉਸਨੂੰ ਮੁਕਤੀ ਮਿਲੇ ਕਿਉਂ? ਅਤੇ ਜਿਹੜੇ ਸਾਡੀ ਇੱਛਾ ਹੈ ਉਹ ਇੱਛਾ ਪੂਰੀ ਹੋ ਰਹੀ? ਅੱਜ ਮੈਂ ਤੱਕਦਾ, ਖਿਮਾ ਕਰਦੇ ਆ ਜੇ ਇਸ ਗੱਲ ਲਈ, ਮੈਨੂੰ ਖੁਸ਼ਹਾਲ ਸਿੱਖਾਂ ਨੂੰ ਵੇਖ ਕੇ ਬੜੀ ਪ੍ਰਸੰਨਤਾ ਆਉਂਦੀ ਹੈ। ਮੈਂ ਉਸ ਵੇਲੇ ਆਪਣਾ ਸਿਰ ਫਖਰ ਨਾਲ ਉੱਚਾ ਹੋਇਆ ਵੇਖਦਾ ਜਿਸ ਵੇਲੇ ਮੈਨੂੰ ਸਿੱਖ ਦਾਤੇ ਦੇ ਰੂਪ ਵਿੱਚ ਤਾਂ ਨਜ਼ਰ ਆਉਂਦੇ ਨੇ, ਸ਼ੁਕਰ ਹੈ ਮੰਗਤਿਆਂ ਦੇ ਰੂਪ ਵਿੱਚ ਨਹੀਂ। ਬੜੀ ਖੁਸ਼ੀ ਵਾਲੀ ਗੱਲ ਹੈ। ਪਰ ਖਿਮਾ ਕਰਿਓ, ਅੱਜ ਇਹ ਗੱਲ ਸੱਚ ਨਹੀਂ ਕਿ ਜਿਵੇਂ ਜਿਵੇਂ ਸਾਡੇ ਪਾਸ ਮਾਇਆ ਅਤੇ ਦੁਨਿਆਵੀ ਸੁੱਖ ਵੱਧ ਗਏ ਨੇ ਉਵੇਂ ਉਵੇਂ ਸਾਡੇ ਪਾਸ ਸਿੱਖੀ ਭਾਵਨਾ ਦੀ ਕਮੀ ਹੁੰਦੀ ਜਾ ਰਹੀ, ਘੱਟ ਨਹੀਂ ਗਈ। ਕਿ ਅਸੀਂ ਗੁਰੂ ਕੋਲ ਆ ਕੇ ਕਦੇ ਇਹ ਮੰਗਿਆ ਵੀ ਹੈ ਸੱਚੇ ਪਾਤਸ਼ਾਹ ਇੱਕ ਰਹਿਮਤ ਕਰੀ, ਮੈਨੂੰ ਸਿਰਫ ਅਤੇ ਸਿਰਫ ਨਾ ਸਿੱਖੀ ਦੀ ਦਾਤ ਦੇਈ, ਹੋਰ ਕੁਝ ਨਹੀਂ ਚਾਹੀਦਾ, ਸਿਰਫ ਇਹਨਾਂ ਕਿਤੇ ਇਹ ਮਿਲ ਜਾਏ। ਅਫਸੋਸ ਐਸੀ ਕਦੇ ਮੰਗ ਹੀ ਨਹੀਂ ਹੋਈ। ਅਤੇ ਖਿਮਾ ਕਰਿਓ, ਜੇ ਕਦੇ ਮੰਗ ਹੀ ਨਹੀਂ ਹੋਈ ਤਾਂ ਇਹ ਗੱਲ ਫਿਰ ਪੂਰੀ ਕਿਵੇਂ ਹੋ ਜਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਬਾਣੀ ਵਿੱਚ ਆਖਦੇ ਨੇ, ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਉਹੀ ਕੁਝ ਸਾਨੂੰ ਦਿੰਦਾ ਜੋ ਕੁਝ ਸਾਡੀ ਮੰਗ ਹੁੰਦੀ ਹੈ। ਜੋ ਮੰਗ ਹੈ ਸੋ ਲੇਵੈ, ਪ੍ਰਭ ਆਪਣਿਆਂ ਸੰਤਾਂ ਦੇਵੈ। ਜੋ ਕੁਝ ਵੀ ਸੰਤ ਜਨ ਸੇਵਕ ਜਨ ਮੰਗਦੇ ਨੇ ਪ੍ਰਭੂ ਉਹਨਾਂ ਨੂੰ ਦੇ ਦਿੰਦੇ। ਹੁਣ ਜੋ ਕੁਝ ਵੀ ਆ ਕੇ ਸੇਵਕ ਮੰਗਦਾ ਮਿਲਦਾ ਤਾਂ ਹੈ, ਕੀ ਅਸੀਂ ਕਦੇ ਗੁਰੂ ਕੋਲੋਂ ਆ ਕੇ ਸਿੱਖੀ ਦੀ ਦਾਤ ਵੀ ਮੰਗੀ ਹੈ? ਮੈਨੂੰ ਐਸਾ ਜਾਪਦਾ ਨਹੀਂ। ਵੈਸੇ ਸੋਚਦਾ ਜਿਹੜਾ ਸਿੱਖ ਕਿਤੇ ਸਿੱਖੀ ਦੀ ਦਾਤ ਮੰਗਦਾ ਹੋਵੇਗਾ ਨਾ, ਨਮਸਕਾਰ ਹੈ ਐਸੇ ਪਿਆਰੇ ਸਿੱਖ ਨੂੰ ਜਿਹੜਾ ਕਿਤੇ ਸਿੱਖੀ ਦੀ ਦਾਤ ਮੰਗ ਲਵੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਨੇ ਬੜੀ ਖੂਬਸੂਰਤ ਵਾਰਤਾ ਲਿਖੀ, ਲਿਖਦੇ ਨੇ ਕਹਿੰਦੇ ਨੇ ਅੰਮ੍ਰਿਤਸਰ ਵਿਖੇ ਇੱਕ ਗੁਰਮੁਖ ਪਿਆਰੇ ਸਿੱਖ ਰਿਹਾ ਕਰਦੇ ਸਨ ਅਤੇ ਲੱਕੜ ਦੇ ਵਪਾਰੀ ਸਨ, ਰਹਿੰਦੇ ਅੰਮ੍ਰਿਤਸਰ ਸਨ ਪਰ ਕੰਮ ਕਾਰ ਲਾਹੌਰ ਰਾਵੀ ਦਰਿਆ ਦੇ ਕਿਨਾਰੇ 'ਤੇ ਸੀ। ਬੜਾ ਲੰਬਾ ਚੌੜਾ ਕੰਮ ਕਾਰ ਸੀ ਉਹਨਾਂ ਦਾ, ਬੜੇ ਤਗੜੇ ਬਿਜ਼ਨਸਮੈਨ ਸੀ। ਕਹਿੰਦੇ ਨੇ ਉੱਥੇ ਕੰਮ ਕਾਰ ਨੂੰ ਸੰਭਾਲਣ ਦੇ ਲਈ ਉਹਨਾਂ ਨੇ ਇੱਕ ਮੈਨੇਜਰ ਰੱਖਿਆ ਹੋਇਆ ਸੀ ਜਿਹੜਾ ਕੰਮ ਕਾਰ ਵੇਖਦਾ ਸੀ, ਅਤੇ ਰਿਹਾਇਸ਼ ਉਹਨਾਂ ਦੀ ਆਪ ਅੰਮ੍ਰਿਤਸਰ। ਕਹਿੰਦੇ ਇੱਕ ਵਾਰ ਬਾਰਿਸ਼ਾਂ ਦੇ ਦਿਨ ਅਤੇ ਰਾਵੀ ਦਰਿਆ ਵਿੱਚ ਬੜਾ ਤਗੜਾ ਹੜ੍ਹ ਆਇਆ। ਹੁਣ ਕਿਉਂਕਿ ਰਾਵੀ ਦੇ ਕਿਨਾਰੇ 'ਤੇ ਕੰਮ ਕਾਰ ਸੀ ਅਤੇ ਉਦੋਂ ਆਮ ਤੌਰ 'ਤੇ ਰਾਵੀ ਦਰਿਆ ਵਿੱਚ ਹੀ ਲੱਕੜਾਂ ਰੁੜ ਕੇ ਪਹੁੰਚਿਆ ਕਰਦੀਆਂ ਸਨ, ਸੇਵਾਦਾਰ ਕਾਮੇ ਕੱਢ ਲਿਆ ਕਰਦੇ ਸਨ। ਅਤੇ ਜਦੋਂ ਹੜ੍ਹ ਆਇਆ ਨਾ, ਥੋੜ੍ਹੇ ਦਿਨਾਂ ਬਾਅਦ ਮੈਨੇਜਰ ਹੋਰਾਂ ਦੀ ਇੱਕ ਚਿੱਠੀ ਪਹੁੰਚੀ ਅੰਮ੍ਰਿਤਸਰ ਸਾਹਿਬ ਵਿਖੇ, ਜਿਹਦੇ ਉੱਤੇ ਲਿਖਿਆ ਹੋਇਆ ਸੀ ਸਰਦਾਰ ਸਾਹਿਬ ਇਸ ਵਾਰ ਦੇ ਹੜ੍ਹ ਵਿੱਚ ਸਾਡਾ ਬੜਾ ਨੁਕਸਾਨ ਹੋਇਆ, ਜਿੰਨਾ ਮਾਲ ਸੀ ਸਾਰੇ ਦਾ ਸਾਰਾ ਰੁੜ ਗਿਆ ਅਤੇ ਸਾਡੇ ਕੋਲ ਇਸ ਵੇਲੇ ਕੱਖ ਵੀ ਨਹੀਂ ਬਚਿਆ, ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ। ਕਹਿੰਦੇ ਨੇ ਸਰਦਾਰ ਹੋਰਾਂ ਨੇ ਚਿੱਠੀ ਪੜ੍ਹੀ ਅਤੇ ਪੜ੍ਹਨ ਤੋਂ ਬਾਅਦ ਆਪਣੇ ਸਾਥੀ ਨੌਕਰ ਨੂੰ ਕਹਿਣ ਲੱਗੇ, ਚੱਲ ਬਈ ਮਿੱਤਰਾ ਚੱਲ ਦਰਬਾਰ ਸਾਹਿਬ ਚੱਲੀਏ ਹਰਿਮੰਦਰ ਸਾਹਿਬ। ਕਹਿੰਦੇ ਨੇ ਉੱਥੇ ਪਹੁੰਚੇ ਅਤੇ ਜੇਬ ਵਿੱਚੋਂ 10 ਰੁਪਏ ਕੱਢੇ ਹੋਣੇ ਉਸ ਵੇਲੇ, ਅਤੇ ਕਹਿਣ ਲੱਗੇ ਜਾ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਆ, ਆਪਾਂ ਮਹਾਰਾਜ ਕੋਲ ਜਾਣਾ। ਕਹਿਣ ਲੱਗੇ ਕੁਝ ਦਿਨ ਹੋਰ ਲੰਘੇ ਅਤੇ ਲਾਹੌਰ ਤੋਂ ਇੱਕ ਹੋਰ ਚਿੱਠੀ ਆਈ ਸਰਦਾਰ ਹੋਰਾਂ ਨੂੰ, ਜਿਹਦੇ ਉੱਤੇ ਲਿਖਿਆ ਸੀ ਸਰਦਾਰ ਸਾਹਿਬ ਭਾਵੇਂ ਸਾਰਾ ਮਾਲ ਰੁੜ ਗਿਆ ਸੀ ਪਰ ਜਿਸ ਵੇਲੇ ਅਸਾਂ ਲੱਭਣ ਦਾ ਯਤਨ ਕੀਤਾ ਨਾ, ਸਾਰਾ ਮਾਲ ਲੱਭਦੇ ਰਹੇ ਅਤੇ ਇੰਨਾ ਕੁ ਜ਼ਰੂਰ ਹੋ ਗਿਆ ਬਈ ਸਾਰੇ ਗਵਾਚੇ ਹੋਏ ਮਾਲ ਵਿੱਚੋਂ ਤਕਰੀਬਨ ਅੱਧਾ ਕੁ ਮਾਲ ਮਿਲ ਗਿਆ। ਸਰਦਾਰ ਹੋਰਾਂ ਨੇ ਚਿੱਠੀ ਪੜ੍ਹੀ, ਫਿਰ ਆਪਣੇ ਨੌਕਰ ਨੂੰ ਕਹਿਣ ਲੱਗੇ ਚੱਲ ਬਈ ਦਰਬਾਰ ਸਾਹਿਬ ਚੱਲੀਏ। ਉੱਥੇ ਪਹੁੰਚ ਕੇ ਫਿਰ 10 ਰੁਪਏ ਜੇਬ ਵਿੱਚੋਂ ਕੱਢੇ ਹੋਣੇ ਅਤੇ ਕਹਿਣ ਲੱਗੇ ਜਾ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਆ, ਆਪਾਂ ਅਰਦਾਸ ਕਰਨੀ। ਕਹਿੰਦੇ ਨੇ ਕੁਝ ਦਿਨ ਹੋਰ ਗੁਜ਼ਰੇ ਅਤੇ ਮੈਨੇਜਰ ਉਹਨਾਂ ਦੀ ਇੱਕ ਹੋਰ ਚਿੱਠੀ ਆਈ ਜਿਹਦੇ ਉੱਤੇ ਲਿਖਿਆ ਸੀ ਸਰਦਾਰ ਸਾਹਿਬ ਭਾਵੇਂ ਸਾਰਾ ਮਾਲ ਰੁੜ ਗਿਆ ਸੀ ਪਰ ਅਸੀਂ ਲਗਾਤਾਰ ਲੱਭਣ ਦਾ ਯਤਨ ਕਰਦੇ ਰਹੇ ਅਤੇ ਹੋਇਆ ਹੈ ਬਈ ਸਾਰਾ ਹੀ ਮਾਲ ਵਾਪਸ ਮਿਲ ਗਿਆ, ਨੁਕਸਾਨ ਤਾਂ ਬੜਾ ਮਾਮੂਲੀ ਹੋਇਆ। ਕਹਿੰਦੇ ਨੇ ਸਰਦਾਰ ਹੋਰੀ ਫਿਰ ਨੌਕਰ ਨੂੰ ਕਹਿਣ ਲੱਗੇ ਚੱਲ ਬਈ ਦਰਬਾਰ ਸਾਹਿਬ ਚੱਲੀਏ। ਫਿਰ 10 ਰੁਪਏ ਫੜਾਏ ਉਹਨੇ ਅਤੇ ਕਹਿਣ ਲੱਗੇ ਜਾ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆ, ਆਪਾਂ ਅਰਦਾਸ ਕਰੀਏ। ਅਤੇ ਨੌਕਰ ਕਹਿਣ ਲੱਗਾ ਸਰਦਾਰ ਸਾਹਿਬ ਦੇਗ ਤਾਂ ਮੈਂ ਲਿਆਉਂਦਾ, ਸਿਰਫ ਇੱਕ ਗੱਲ ਪਹਿਲਾਂ ਮੈਨੂੰ ਦੱਸ ਦਿਓ ਜ਼ਰੂਰ। ਮੈਨੂੰ ਅੱਜ ਤਾਂ ਸਮਝ ਆਉਂਦਾ ਵੀ ਤੁਸੀਂ ਕਿਉਂ ਅਰਦਾਸ ਕਰਨ ਚੱਲੇ ਹੋ, ਸ਼ੁਕਰਾਨਾ ਕਰਨ ਚੱਲੇ ਹੋਵੋਗੇ, ਸਾਰਾ ਮਾਲ ਮਿਲ ਗਿਆ। ਪਰ ਜਿਸ ਦਿਨ ਇਹ ਚਿੱਠੀ ਆਈ ਸੀ ਕਿ ਸਾਰਾ ਮਾਲ ਰੁੜ ਗਿਆ ਹੈ, ਉਸ ਦਿਨ ਵੀ ਤੁਸੀਂ ਅਰਦਾਸ ਕੀਤੀ ਸੀ, ਆਖਰ ਗੁਰੂ ਨੂੰ ਕੀ ਆਖਿਆ ਹੋਵੇਗਾ ਤੁਸੀਂ, ਇਹਨਾਂ 'ਤੇ ਦੱਸੋ ਜ਼ਰਾ। ਅਤੇ ਸਰਦਾਰ ਹੋਰੀ ਬੜੀ ਨਿਮਰਤਾ ਅਤੇ ਪਿਆਰ ਨਾਲ ਹੱਥ ਜੋੜ ਕੇ ਕਹਿਣ ਲੱਗੇ, ਮਿੱਤਰਾ ਜਿਸ ਦਿਨ ਇਹ ਚਿੱਠੀ ਆਈ ਸੀ ਨਾ ਕਿ ਸਾਰਾ ਮਾਲ ਰੁੜ ਗਿਆ, ਕਰੋੜਾਂ ਦਾ ਘਾਟਾ ਪੈ ਗਿਆ, ਮੈਂ ਗੁਰੂ ਕੋਲ ਹੱਥ ਜੋੜ ਕੇ ਇਹ ਅਰਦਾਸ ਕਰਨ ਗਿਆ ਸਾਂ, ਮਹਾਰਾਜ ਇੱਕ ਕਿਰਪਾ ਕਰੀ ਮੇਰਾ ਕਰੋੜਾਂ ਦਾ ਮਾਲ ਰੁੜਿਆ ਪਰ ਮਾਲ ਰੁੜਦਾ ਅਤੇ ਰੁੜ ਜਾਏ ਸਿਰਫ ਇੱਕ ਰਹਿਮਤ ਕਰੀ ਮੇਰੇ ਮਨ ਵਿੱਚ ਉਹਨੂੰ ਕਿਤੇ ਸਿੱਖੀ ਪਿਆਰ ਨਾ ਰੁੜ ਜਾਏ। ਮਾਲ ਰੁੜਨ ਦੀ ਕਿਹੜੀ ਗੱਲ ਹੈ, ਹੋਰ ਮਿਲ ਜਾਏਗਾ ਆ ਜਾਏਗਾ, ਪਰ ਸੱਚੇ ਪਾਤਸ਼ਾਹ ਇੱਕ ਰਹਿਮਤ ਕਰੀ ਕਿਤੇ ਮੇਰੇ ਮਨ ਵਿੱਚੋਂ ਤੇਰਾ ਵਿਸ਼ਵਾਸ ਨਾ ਰੁੜ ਜਾਏ, ਮੇਰੀ ਸਿੱਖੀ ਕਾਇਮ ਰਹੇ। ਅਤੇ ਨੌਕਰ ਕਹਿਣ ਲੱਗਾ ਜਦੋਂ ਇਹ ਚਿੱਠੀ ਆਈ ਸੀ ਕਿ ਅੱਧਾ ਮਾਲ ਮਿਲਿਆ, ਉਸ ਵੇਲੇ ਕੀ ਅਰਦਾਸ ਕੀਤੀ ਸਾਡੇ? ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਦਾ ਕਿ ਅੱਜ ਗੁਰੂ ਦੀ ਕਿਰਪਾ ਦੁਆਰਾ ਅਸੀਂ ਸਾਰਿਆਂ ਨੇ ਗੁਰੂ ਚਰਨਾਂ ਵਿੱਚ ਬੈਠ ਕੇ ਰਲ ਕੇ ਕੁਝ ਦੇਰ ਲਈ ਨਾਮ ਜਪਿਆ। ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਦਾ, ਭਾਵੇਂ ਕਿਸੇ ਵੀ ਕਾਰਨ ਕਰਕੇ ਹੋਇਆ ਹੋਵੇ, ਮੈਂ ਗੁਰੂ ਚਰਨਾਂ 'ਚ ਅਰਦਾਸ ਕਰਦਾ ਰਲ ਕੇ ਗੁਰੂ ਚਰਨਾਂ 'ਚ ਬਹਿ ਕੇ ਨਾਮ ਜਪਣ ਦੇ ਪ੍ਰੋਗਰਾਮ ਬਣਦੇ ਹੀ ਰਹਿਣ 'ਤੇ ਚੰਗਾ ਹੁੰਦਾ ਹੀ ਰਹੇ। ਆਪ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਬੜੇ ਧੀਰਜ ਦਾ ਪ੍ਰਗਟਾਵਾ ਕੀਤਾ। ਗੁਰਮੁਖ ਪਿਆਰੇ ਗੁਰਸਿੱਖ ਗੁਰੂ ਚਰਨਾਂ 'ਚ ਖੜ੍ਹੇ ਹੋ ਕੇ ਨਾਮ ਜਪਾ ਰਹੇ ਸਨ ਅਤੇ ਸੱਚਮੁੱਚ ਮੈਨੂੰ ਬੜੀ ਪ੍ਰਸੰਨਤਾ ਹੋ ਰਹੀ ਸੀ। ਸ਼ੁਕਰ ਹੈ ਅਸੀਂ ਗੁਰੂ ਚਰਨਾਂ 'ਚ ਬਹਿ ਕੇ ਨਾਮ ਜਪੀਏ। ਆਪ ਜਿਤਨੇ ਵੀ ਗੁਰੂ ਦਰਬਾਰ ਵਿੱਚ ਹੋ ਸਾਰਿਆਂ ਨੂੰ ਬੇਨਤੀ ਕਰਦਾ, ਆਓ ਅਸੀਂ ਆਪੋ ਆਪਣੀ ਥਾਂ 'ਤੇ ਟਿਕ ਜਾਈਏ, ਮੁੜ ਉਸੇ ਤਰ੍ਹਾਂ ਮਨੋਬਿਰਤੀਆਂ ਨੂੰ ਇਕਾਗਰ ਕਰ ਲਈਏ ਅਤੇ ਗੁਰੂ ਦੀ ਗੱਲ ਗੁਰੂ ਦੀ ਆਵਾਜ਼ ਅਸੀਂ ਇੱਕ ਵਾਰ ਫਿਰ ਸੁਣਨ ਦਾ ਯਤਨ ਕਰੀਏ। ਆਓ ਸਾਰੇ ਜਣੇ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਵਿਚਾਰ ਰਹੇ ਸਾਂ ਜਿਸ ਵੇਲੇ ਅੰਮ੍ਰਿਤਸਰ ਵਿਖੇ ਰਹਿੰਦੇ ਹੋਏ ਸਰਦਾਰ ਸਾਹਿਬ ਹੋਰਾਂ ਨੂੰ ਉਹਨਾਂ ਦਾ ਨੌਕਰ ਪੁੱਛ ਰਿਹਾ ਸੀ, ਸਰਦਾਰ ਸਾਹਿਬ ਜਿਸ ਵੇਲੇ ਪਹਿਲੀ ਚਿੱਠੀ ਆਈ ਸੀ ਲਾਹੌਰ ਤੋਂ ਕਿ ਤੁਹਾਡਾ ਸਾਰਾ ਮਾਲ ਰੁੜ ਗਿਆ, ਤੁਸੀਂ ਉਸ ਵੇਲੇ ਵੀ ਅਰਦਾਸ ਕਰਨ ਗਏ ਸਾਂ, ਭਲਾ ਉਸ ਵੇਲੇ ਕੀ ਆਖਿਆ ਸਾਜ? ਅਤੇ ਸਰਦਾਰ ਹੋਰੀ ਕਹਿਣ ਲੱਗੇ, ਮੈਂ ਉਸ ਵੇਲੇ ਗੁਰੂ ਚਰਨਾਂ ਵਿੱਚ ਇਹ ਅਰਦਾਸ ਕਰਨ ਗਿਆ ਸਾਂ ਮੇਰੇ ਸੱਚੇ ਪਾਤਸ਼ਾਹ, ਮੇਰਾ ਲੱਖਾਂ ਅਤੇ ਕਰੋੜਾਂ ਦਾ ਮਾਲ ਹੀ ਰੁੜਿਆ ਨਾ, ਕੋਈ ਫਰਕ ਨਹੀਂ ਪੈਂਦਾ, ਬਸ ਇੱਕ ਕਿਰਪਾ ਕਰੀ ਮੇਰੇ ਮਨ ਵਿੱਚੋਂ ਕਿਤੇ ਸਿੱਖੀ ਵਿਸ਼ਵਾਸ ਨਾ ਰੁੜ ਜਾਏ, ਤੇਰਾ ਪਿਆਰ ਮੇਰੇ ਹਿਰਦੇ ਵਿੱਚ ਬਣਿਆ ਰਹੇ। ਅਤੇ ਨੌਕਰ ਕਹਿਣ ਲੱਗਾ, ਸਰਦਾਰ ਸਾਹਿਬ ਫਿਰ ਇਹ ਗੱਲ ਇਹ ਵੀ ਦੱਸੋ, ਜਦੋਂ ਤੁਸੀਂ ਦੂਸਰੀ ਵਾਰ ਗੁਰੂ ਚਰਨਾਂ 'ਚ ਅਰਦਾਸ ਕਰਨ ਗਏ ਸੋ, ਜਦੋਂ ਇਹ ਚਿੱਠੀ ਆਈ ਸੀ ਕਿ ਅੱਧਾ ਮਾਲ ਵਾਪਸ ਮਿਲ ਗਿਆ, ਉਦੋਂ ਕੀ ਆਖਿਆ ਸਾਜੇ? ਅਤੇ ਸਰਦਾਰ ਹੋਰ ਕਹਿਣ ਲੱਗੇ, ਮੈਂ ਉਦੋਂ ਇਹ ਅਰਦਾਸ ਕਰਨ ਗਿਆ ਸਾਂ, ਮੇਰੇ ਗੁਰੂ ਤੇਰਾ ਕੋਟਾਨ ਕੋਟ ਸ਼ੁਕਰ, ਤੂੰ ਐਡੀ ਕਿਰਪਾ ਕੀਤੀ ਮੁੜ ਕੇ ਜਿਉਣ ਜੋਗਿਆਂ ਕਰ ਦਿੱਤਾ, ਰੋਟੀ ਖਾਣ ਜੋਗਿਆਂ ਕਰ ਦਿੱਤਾ, ਬਸ ਇੱਕ ਕਿਰਪਾ ਕਰੀ ਆਪਣੇ ਚਰਨਾਂ ਨਾਲ ਜੋੜੀ ਰੱਖੀ। ਅਤੇ ਨੌਕਰ ਕਹਿਣ ਲੱਗਾ, ਸਰਦਾਰ ਸਾਹਿਬ ਫਿਰ ਅੱਜ ਕੀ ਅਰਦਾਸ ਕਰੋਗੇ? ਅਤੇ ਸਰਦਾਰ ਹੋਰ ਕਹਿਣ ਲੱਗੇ, ਮੈਂ ਗੁਰੂ ਚਰਨਾਂ ਵਿੱਚ ਇਹ ਗੱਲ ਆਖਾਂਗਾ, ਮਹਾਰਾਜ ਮੇਰੇ ਇੱਕ ਕਿਰਪਾ ਕਰਿਓ, ਮਾਲ ਸਾਰਾ ਵਾਪਸ ਮਿਲ ਗਿਆ, ਕਰੋੜਾਂ ਰੁਪਈਆਂ ਦੀ ਆਮਦਨ ਫੇਰ ਹੋ ਜਾਏਗੀ, ਪਰ ਇੱਕ ਰਹਿਮਤ ਕਰਿਓ ਕਿਤੇ ਇਹਨਾਂ ਰੁਪਇਆਂ ਨੂੰ ਵੇਖ ਕੇ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਕਿਤੇ ਮੇਰੇ ਮਨ 'ਚੋਂ ਸਿੱਖੀ ਪਿਆਰ ਨਾ ਘੱਟ ਜਾਏ, ਮੈਂ ਹਰ ਵੇਲੇ ਸੱਚੇ ਪਾਤਸ਼ਾਹ ਤੇਰੇ ਚਰਨਾਂ ਨਾਲ ਜੁੜਿਆ ਰਹਾਂ। ਸੱਚਮੁੱਚ ਸਿੱਖ ਦੀ ਹਾਰਦਿਕ ਅਵਸਥਾ ਐਸੀ ਹੀ ਹੋਵੇ, ਜਦੋਂ ਪਲ ਪਲ ਛਿਨ ਛਿਨ ਗੁਰੂ ਦੇ ਪਾਸੋਂ ਕੇਵਲ ਅਤੇ ਕੇਵਲ ਗੁਰੂ ਦੀ ਸਿੱਖੀ ਮੰਗੇ। ਅਤੇ ਮੈਂ ਫਿਰ ਬੇਨਤੀ ਕਰਦਾ, ਜਦੋਂ ਸਿੱਖ ਨੇ ਗੁਰੂ ਦੇ ਪਾਸੋਂ ਸਿੱਖੀ ਮੰਗੀ ਅਤੇ ਗੁਰੂ ਨੇ ਆਖਿਆ ਕੀ ਪੜਾ? ਆਓ ਫਿਰ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਉੱਥੇ ਲੈ ਚਲੀਏ। ਸ਼੍ਰੀ ਅਮਰਦਾਸ ਜੀ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ ਅਤੇ ਆ ਕੇ ਕਹਿਣ ਲੱਗੇ, ਮਹਾਰਾਜ ਇੱਕ ਕਿਰਪਾ ਕਰੋ, ਮੈਨੂੰ ਆਪਣਾ ਸਿੱਖ ਬਣਾਓ, ਅੱਜ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਸਿੱਖ ਬਣਨ ਲਈ ਆਇਆ। ਅਤੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ, ਅਮਰਦਾਸ ਜੀ ਸਿੱਖ ਬਣਨਾ ਬੜਾ ਔਖਾ ਹੈ, ਬੜਾ ਮੁਸ਼ਕਲ ਹੈ, ਇਸ ਕਰਕੇ ਕਿਉਂਕਿ ਜੇ ਚਾਹੁੰਦੇ ਹੋ ਕਿ ਸਿੱਖੀ ਮਿਲ ਜਾਏ ਤਾਂ ਫਿਰ ਲਾਜ਼ਮੀ ਤੌਰ 'ਤੇ ਸੇਵਾ ਕਰਨੀ ਪਏਗੀ। ਅਤੇ ਖਿਮਾ ਕਰਿਓ, ਇਹ ਗੱਲ ਤਾਂ ਸੱਚ ਹੈ, ਸੇਵਾ ਕਰਨੀ ਤਾਂ ਯਕੀਨਨ ਔਖੀ ਹੈ, ਮੁਸ਼ਕਲ ਹੈ। ਕਹਿੰਦੇ ਨੇ ਸ਼੍ਰੀ ਅਮਰਦਾਸ ਜੀ ਨੇ ਸੇਵਾ ਕਰਨੀ ਪ੍ਰਾਰੰਭ ਕੀਤੀ ਸੀ ਅਤੇ ਉਸ ਵੇਲੇ ਉਮਰ ਸੀ ਸਤਿਗੁਰੂ ਦੀ ਤਕਰੀਬਨ 62 ਸਾਲ। ਲੋਕ 60 ਸਾਲ ਦੀ ਉਮਰ ਤੋਂ ਬਾਅਦ ਰਿਟਾਇਰ ਹੋ ਜਾਂਦੇ ਨੇ ਅਤੇ ਸੋਚਦੇ ਨੇ ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਕਰਨਾ ਸੀ ਕਰ ਲਿਆ, ਅਤੇ ਸਰਕਾਰ ਵੀ ਇਹ ਗੱਲ ਜਾਣਦੀ ਹੈ ਕਿ ਕਿਸੇ ਬੰਦੇ ਦੇ ਪਾਸ ਜੋ ਕੁਝ ਹੈ ਸੀ ਅਸੀਂ ਨਿਚੋੜ ਲਿਆ, ਹੋਰ ਕੁਝ ਬਾਕੀ ਨਹੀਂ, 60 ਸਾਲ ਦੀ ਉਮਰ ਤੋਂ ਬਾਅਦ ਬੇਕਾਰ ਹੈ, ਰਿਟਾਇਰ ਕਰ ਦਿਓ। ਪਰ ਹੈਰਾਨ ਹੁੰਦਾ, ਗੁਰੂ ਚਰਨਾਂ ਵਿੱਚ ਸਿੱਖੀ ਸਿੱਖਣ ਲਈ ਆ ਰਹੇ ਨੇ, ਸਿੱਖੀ ਲੈਣ ਲਈ ਆ ਰਹੇ ਨੇ, ਸੇਵਾ ਦੀ ਸ਼ੁਰੂਆਤ ਹੋ ਰਹੀ ਹੈ 62 ਸਾਲ ਦੀ ਉਮਰ ਵਿੱਚ। ਕਹਿੰਦੇ ਸ਼੍ਰੀ ਅਮਰਦਾਸ ਜੀ ਨੇ ਸੇਵਾ ਕਰਨੀ ਪ੍ਰਾਰੰਭ ਕੀਤੀ ਅਤੇ ਇਤਿਹਾਸਿਕ ਵਾਰਤਾ ਹੈ, ਲਗਾਤਾਰ 12 ਸਾਲ ਸੇਵਾ ਕਰਦੇ ਰਹੇ, ਲਗਾਤਾਰ। ਅਤੇ ਸੇਵਾ ਕੀ ਸੀ ਕਿ ਗੁਰੂ ਦੇ ਵੀ ਸਾਵਧਾਨ ਹੋਣ ਤੋਂ ਪਹਿਲਾਂ ਖੁਦ ਜਾ ਕੇ ਤਕਰੀਬਨ 8-9 ਕਿਲੋਮੀਟਰ ਦੂਰ ਵਹਿੰਦੇ ਗੋਇੰਦਵਾਲ ਦੇ ਪਾਸ, ਜਿੱਥੇ ਅੱਜ ਗੋਇੰਦਵਾਲ ਹੈ ਉੱਥੇ ਵਹਿੰਦੇ ਹੋਏ ਬਿਆਸ ਦਰਿਆ ਤੋਂ ਜਾ ਕੇ ਪਾਣੀ ਲੈ ਕੇ ਆਉਣਾ ਹੈ। ਆ ਲਓ ਥੋੜ੍ਹੇ ਦਿਨ ਪਹਿਲਾਂ ਜਿਸ ਵੇਲੇ ਮੈਂ ਗੋਇੰਦਵਾਲ ਸਾਹਿਬ ਵਿਖੇ ਸਾਂ ਅਤੇ ਮੈਂ ਪੁੱਛ ਰਿਹਾ ਸਾਂ ਇੱਕ ਪ੍ਰੇਮੀ ਨੂੰ, ਭਲਾ ਦੱਸੋ ਤਾਂ ਇੱਥੋਂ ਖਡੂਰ ਸਾਹਿਬ ਜਿਹੜਾ ਬਿਆਸ ਤੋਂ ਸਭ ਤੋਂ ਨੇੜੇ ਦਾ ਜਿਹੜਾ ਹਿੱਸਾ ਕਿੰਨਾ ਕੁ ਦੂਰ ਹੋਵੇਗਾ? ਭਲਾ ਖਡੂਰ ਸਾਹਿਬ ਤੋਂ ਬਿਆਸ ਦਰਿਆ ਸਭ ਤੋਂ ਨੇੜੇ ਕਰਕੇ ਜਿੱਥੇ ਲੱਗਦਾ ਕਿੰਨੀ ਕੁ ਦੂਰ ਹੈ? ਅਤੇ ਕਹਿਣ ਲੱਗੇ ਘੱਟੋ ਘੱਟ 8-9 ਕਿਲੋਮੀਟਰ ਹੈ, ਇਸ ਤੋਂ ਇਲਾਵਾ ਕਿਤੇ ਵੀ ਹੋਰ ਬਿਆਸ ਦਰਿਆ ਜ਼ਿਆਦਾ ਨੇੜੇ ਨਹੀਂ ਪੈਂਦਾ। ਅਤੇ ਮੈਂ ਹੈਰਾਨ ਹੋ ਰਿਹਾ ਸਾਂ, ਗੁਰੂ ਅਮਰਦਾਸ ਜੀ ਮਹਾਰਾਜ ਅੱਧੀ ਰਾਤ ਵੇਲੇ ਜਾਗਦੇ ਨੇ, ਸਾਵਧਾਨ ਹੁੰਦੇ ਨੇ, ਅਤੇ ਸਾਰਿਆਂ ਦੇ ਸਾਵਧਾਨ ਹੋਣ ਤੋਂ ਪਹਿਲਾਂ 9 ਕਿਲੋਮੀਟਰ ਦੇ ਕਰੀਬ ਜਾਣਾ ਅਤੇ 9 ਕਿਲੋਮੀਟਰ ਦੇ ਕਰੀਬ ਵਾਪਸ ਆਉਣਾ, ਸਿਰ ਉੱਤੇ ਭਾਰ ਚੁੱਕ ਕੇ ਸਵੇਰੇ ਸਵੇਰੇ 18 ਕਿਲੋਮੀਟਰ ਦਾ ਸਫ਼ਰ ਕਰਕੇ ਫਿਰ ਆ ਕੇ ਗੁਰੂ ਨੂੰ ਇਸ਼ਨਾਨ ਕਰਵਾਉਣਾ। ਹੁਣ ਇੱਕ ਗੱਲ ਤਾਂ ਸੱਚ ਹੈ, ਮੈਂ ਸੋਚਦਾ ਉਹਨਾਂ 12 ਸਾਲਾਂ ਵਿੱਚ ਕੀ ਕਦੇ ਮੌਸਮ ਖਰਾਬ ਨਾ ਹੋਇਆ ਹੋਵੇਗਾ? ਨਹੀਂ, ਬੜੀ ਵਾਰ ਮੌਸਮ ਖਰਾਬ ਹੋਇਆ ਹੋਣਾ। ਉਹਨਾਂ 12 ਸਾਲਾਂ ਵਿੱਚ ਕਦੇ ਹਨੇਰੀ ਨਾ ਆਈ ਹੋਵੇ? ਨਹੀਂ, ਬੜੀ ਵਾਰ ਹਨੇਰੀ ਆਈ ਹੋਣੀ। ਕਿਤੇ ਉਹਨਾਂ 12 ਸਾਲਾਂ ਵਿੱਚ ਝੱਖੜ ਨਾ ਝੁਲਿਆ ਹੋਵੇਗਾ, ਤੂਫਾਨ ਨਾ ਆਏ ਹੋਣਗੇ, ਕਿਤੇ ਬਾਰਿਸ਼ ਨਾ ਪਈ ਹੋਵੇਗੀ, ਕਿਤੇ ਠੰਡ ਨਾ ਹੋਈ ਹੋਵੇਗੀ, ਕੀ ਕਿਤੇ ਗੜੇ ਨਾ ਪਏ ਹੋਣਗੇ? ਨਹੀਂ, ਸਾਰਾ ਕੁਝ ਹੀ ਹੋਇਆ ਹੋਣਾ। ਪਰ ਮੈਂ ਹੈਰਾਨ ਹਾਂ, ਕੋਈ ਸਿੱਖਾਂ ਦਾ ਵਿਰੋਧੀ ਵੀ, ਗੁਰੂ ਅਮਰਦਾਸ ਦਾ ਦੁਸ਼ਮਣ ਵੀ ਇਹ ਗੱਲ ਲਿਖ ਨਹੀਂ ਸਕਿਆ ਕਿ ਕਿਸੇ ਦਿਨ ਗੁਰੂ ਅਮਰਦਾਸ ਨੇ ਇਹ ਗੱਲ ਆਖੀ ਹੋਵੇ, ਸਤਿਗੁਰੂ ਅੱਜ ਠੰਡ ਬਹੁਤ ਹੈ, ਗੜੇ ਪੈਂਦੇ ਪਏ ਨੇ, ਰਸਤਾ ਖਰਾਬ ਹੈ, ਇਸ ਲਈ ਮੈਂ ਸੇਵਾ ਕਰਨ ਨਹੀਂ ਜਾ ਸਕਦਾ। ਨਹੀਂ, ਬਜ਼ੁਰਗ ਉਮਰ ਦੇ ਗੁਰੂ ਅਮਰਦਾਸ ਨੇ ਅਣਥੱਕ ਸੇਵਾ ਕੀਤੀ। ਮੈਂ ਨਿੱਜੀ ਤੌਰ 'ਤੇ ਸੋਚਦਾ, ਜੇ ਕਿਤੇ ਅੱਜ ਦਾ ਕੋਈ ਨੌਜਵਾਨ ਵੀ ਬਜ਼ੁਰਗ ਗੁਰੂ ਅਮਰਦਾਸ ਦਾ ਮੁਕਾਬਲਾ ਕਰਨ ਲੱਗੇ ਨਾ ਸੇਵਾ ਕਰਨ ਵਿੱਚ, ਤਾਂ ਲਾਜ਼ਮੀ ਤੌਰ 'ਤੇ ਨੌਜਵਾਨ ਹਾਰ ਜਾਏਗਾ, ਬਜ਼ੁਰਗ ਗੁਰੂ ਅਮਰਦਾਸ ਜਿੱਤ ਜਾਣਗੇ। ਅਤੇ ਫਿਰ ਇੱਕ ਦਿਹਾੜਾ ਆਇਆ ਜਦੋਂ ਉਸੇ ਬਜ਼ੁਰਗ ਸ਼੍ਰੀ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪ ਬਾਂਹ ਪਕੜ ਕੇ ਤਖ਼ਤ ਉੱਤੇ ਬਿਠਾਇਆ, ਨਮਸਕਾਰ ਕੀਤੀ ਅਤੇ ਕਹਿਣ ਲੱਗੇ, ਪੁਰਖਾ ਤੁਮ ਹੋ ਨਿਥਾਵਣ ਥਾਂ, ਤੁਸੀਂ ਤਾਂ ਨਿਥਾਵਿਆਂ ਦੇ ਥਾਂ, ਤੁਮ ਹੋ ਨਿਮਾਣੇ ਹੈ ਮਾਨ, ਤੁਸੀਂ ਤਾਂ ਨਿਮਾਣਿਆਂ ਦੇ ਮਾਣ, ਬਿਨ ਧੀਰ ਕੋ ਤੁਮ ਧੀਰ, ਜਿਨ੍ਹਾਂ ਦੇ ਕੋਲ ਧੀਰਜ ਨਹੀਂ ਤੁਸੀਂ ਉਹਨਾਂ ਨੂੰ ਧੀਰਜ ਦੇਣ ਵਾਲੇ ਹੋ, ਵੱਡ ਪੀਰ ਕੋ ਤੁਮ ਪੀਰ, ਤੁਸੀਂ ਤਾਂ ਵੱਡੇ ਪੀਰਾਂ ਤੋਂ ਵੀ ਮਹਾਨ ਵੱਡੇ ਪੀਰ ਹੋ, ਤੁਸੀਂ ਸੱਚਮੁੱਚ ਇਸ ਅਵਸਥਾ 'ਤੇ ਪਹੁੰਚ ਗਏ ਹੋ।